एक ओंकार सतनाम करता पुरुष निर्भव निर्वैर अकाल मूर्त अजूनी सैभं गुरु प्रसाद सर्वशील ममं शीलं सर्व पावने मम पावनं सर्वकर्तव्ये ममं कर्ता नानक लेप छेप न लिपियते। सन्मानयोग गुरु रूप सत्संग जीओ, गुरबाणी विचार आरंभ करा। पेशतर सनेमर गुरदेव की फतेह प्रवान करनी। वाहिगुरु जी का खालसा, वाहिगुरु जी की फतेह। इस वक्त जो सतगुरु ने ख्याल बख्शे ने थोड़े जि समय च, वह मैं थोड़े सामने रखण की निमाणी कोशिश कर रहे हैं। दो पंक्तियां नू आधार बना के, है हजूर कत दूर बतावो, दुंदर बांधो सुंदर पावो। पंक्तियां मैं फिर दोहरावां, है हजूर कत दूर बतावो, दुंदर बांधो सुंदर पावो। दूर क्यों कहंदे हो? जगत विच जो कुछ भी सानू मिलता है, एक दिन बिछड़ता है। कुछ भी मिले, दूर क्यों जाइए? तन मिलता है, तन भी बिछड़ जाता है। मां बाप मिलते हैं, बिछड़ जाते हैं। परिवार के संबंध बनते हैं, टुट जाते हैं। और इस तरह यार दोस्त मिलते हैं, मित्र मिलते हैं, संबंधी मिलते हैं, आखिर बिछड़ते हैं। या असी विछड़ते हैं या वह विछड़ते हैं, वारी वारी सब का विछोड़ा आता है। पातशाह की बाणी कहती है, एक सदी भी मिलिया होया है, जन्म तो मिलिया होया है, तो कभी बिछड़िया भी नहीं, लेकिन उसका पता नहीं है, बोध नहीं है। सत्संग का मतलब इन्ना है, सानू उसकी समझ आ जाए जो कभी बिछड़ता ही नहीं। सानू उसकी समझ आ जाए जो सब थां ते है। हर जगह मनुख का परिवार नहीं है, हर जगह मनुख के मित्र नहीं ने, हर जगह मनुख का वतन नहीं है, हर जगह मनुख का घर नहीं है। हर जगह परमात्मा है, हर जगह ईश्वर है। सदा अंग संगे अभंग अंग बेबूते, हर वक्त मनुख दे नाल मित्र नहीं आते, पुत्र नहीं आते, परिवार नहीं आता। निरंकार हर वक्त नाल, सदा अंग संगे अभंग अंग बेबूते। जो सदा संग है वह भुल गया, तो जिन्हों का संग वक्ती है कदी कदाई है, वह याद का हिस्सा नहीं, याद आते। तो हुण मैं अर्ज करा, जिसकी याद आवे संबंध जुड़ जाते हैं, जिहड़ा भुल जावे संबंध टुट जाता है। रिश्ते याद देने, याद चल रही है, रिश्ता जुड़िया होया है, भुल गए हैं, रिश्ता टुटिया है। असी ईश्वर नूं गवाया नहीं, गवा नहीं सकते, भुलाया है, भुला सकते हैं। लफ्ज में फिर दोहरावां, असी ईश्वर नूं गवाया नहीं, गवा नहीं सकते, बुलाया है, भुल सकते। इस वास्ते संसार दे सारे अवतारी पुरुष गुरु जना ने एक आवाज होके आख्या, याद करो। उर्दू च कहिंदे ने याद करो, पंजाबी च कहिंदे ने चेते करो, संस्कृत दे च कहिंदे ने सिमरन करो। सिमरन करो, चेते करो, याद करो। किस नूं? जिन्हों भुल गए, जिन्हों भुल गया। भुले क्यों? समझ नहीं और अकल प्रभावित भी नहीं। जिस तो मन प्रभावित हो जाए, समझ प्रभावित हो जाए, वो याद का हिस्सा बन जाता है, भुलदा ही नहीं। पुत्र नूं याद करना होवे, वाजा वजाण की लोड़ नहीं, तबला खड़कान की लोड़ नहीं, पुत्र की याद आपे ही आती है। ਮਿੱਤਰ ਨੂੰ ਯਾਦ ਕਰਨਾ ਹੋਵੇ ਕਥਾ ਕਹਾਣੀਆਂ ਦੀ ਲੋੜ ਨਹੀਂ ਹੈ, ਆਪੇ ਹੀ ਯਾਦ ਆਉਂਦਾ। ਪਰਿਵਾਰ ਨੂੰ ਯਾਦ ਕਰਨਾ ਹੈ, ਧਨ ਸੰਪਦਾ ਨੂੰ ਯਾਦ ਕਰਨਾ ਹੈ, ਪਦਾਰਥਾਂ ਨੂੰ ਯਾਦ ਕਰਨਾ ਹੈ, ਕੋਈ ਫਿਲਸਫਾ ਘੋਟਣ ਦੀ ਲੋੜ ਨਹੀਂ। ਕਿਸੇ ਰਾਗੀ ਸਿੰਘ ਨੂੰ ਕਹਿਣ ਦੀ ਲੋੜ ਨਹੀਂ, ਤੂੰ ਰਾਗ ਅਲਾਪ, ਜ਼ਰਾ ਮੈਂ ਪਰਿਵਾਰ ਨੂੰ ਯਾਦ ਕਰ ਲਵਾਂ, ਪਦਾਰਥਾਂ ਨੂੰ ਯਾਦ ਕਰ ਲਵਾਂ। ਉਹਨਾਂ ਦੀ ਯਾਦ ਆਪੇ ਆਉਂਦੀ, ਕਿਉਂ? ਉਹਨਾਂ ਦੀ ਸਮਝ ਹੈ ਅਤੇ ਸਮਝ ਪ੍ਰਭਾਵਿਤ ਹੈ। ਜਿਸ ਤੋਂ ਮਨ ਪ੍ਰਭਾਵਿਤ ਹੋਵੇ ਉਹ ਯਾਦ ਦਾ ਹਿੱਸਾ ਬਣ ਜਾਂਦਾ ਹੈ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਤੁੱਛ ਹੈ, ਮਾਮੂਲੀ ਹੈ, ਐਵੇਂ ਹੈ ਜਾਂ ਹੈ ਹੀ ਨਹੀਂ, ਉਹ ਯਾਦ ਦਾ ਹਿੱਸਾ ਨਹੀਂ ਬਣਦਾ, ਉਹ ਯਾਦ ਨਹੀਂ ਆਉਂਦਾ। ਕਮਾਲ ਦੀ ਗੱਲ ਹੈ, ਪੁੱਤਰ ਯਾਦ ਆਉਂਦਾ, ਮਿੱਤਰ ਯਾਦ ਆਉਂਦਾ, ਪਰਿਵਾਰ ਯਾਦ ਆਉਂਦਾ, ਪਦਾਰਥ ਯਾਦ ਆਉਂਦੇ ਨੇ, ਧਨ ਸੰਪਦਾ ਯਾਦ ਆਉਂਦੀ ਹੈ, ਸੰਸਾਰ ਯਾਦ ਆਉਂਦਾ ਹੈ, ਬੋਲਦਾ ਹੈ ਅਤੇ ਕੇਵਲ ਨਿਰੰਕਾਰ ਹੀ ਭੁੱਲਦਾ ਹੈ ਔਰ ਸਾਰੇ ਜਗਤ ਨੂੰ ਭੁੱਲਦਾ ਹੈ। ਜੋ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਆਉਂਦੇ ਉਹ ਤਾਂ ਭੁੱਲੇ ਹੋਏ ਨੇ, ਪਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲਦਾ ਹੈ। ਇਸ ਚੱਕਰ 'ਚ ਨਾ ਪੈਣਾ। 1000 ਕਿਧਰੇ ਸਤਸੰਗੀ ਬੈਠੇ ਹੋਣ ਮੰਦਿਰ ਮਸਜਿਦ ਗੁਰਦੁਆਰੇ 'ਚ, ਤਾਂ ਮੈਂ ਇਤਨੀ ਗੱਲ ਦਾਅਵੇ ਨਾਲ ਕਹਿ ਸਕਦਾ, ਕੋਈ ਇੱਕ ਅੱਧ ਹੋਵੇਗਾ ਜਿਹਨੂੰ ਯਾਦ ਆਉਂਦਾ ਹੋਵੇਗਾ, ਬਾਕੀ ਨਹੀਂ। ਬਾਕੀਆਂ ਲਈ ਗੁਰਦੁਆਰੇ ਆਉਣਾ ਵੀ ਮਨੋਰੰਜਨ ਹੈ, ਕਥਾ ਕੀਰਤਨ ਵੀ ਮਨੋਰੰਜਨ ਹੈ, ਇਹ ਵੀ ਮੈਂ ਅਰਜ਼ ਕਰਦੇ। ਜੋ ਯਾਦ ਦਾ ਹਿੱਸਾ ਬਣੇ, ਸਮਝ ਲਓ ਮਨ ਉਸ ਤੋਂ ਪ੍ਰਭਾਵਿਤ ਹੈ। ਮਨੁੱਖ ਪਦਾਰਥ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਨਹੀਂ। ਤਾਂ ਪਦਾਰਥ ਦੀ ਖਾਤਰ ਪਰਮਾਤਮਾ ਛੋੜਿਆ ਜਾ ਸਕਦਾ ਹੈ, ਪਰਮਾਤਮਾ ਦੀ ਖਾਤਰ ਪਦਾਰਥ ਨਹੀਂ। ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ, ਨਿਰੰਕਾਰ ਤੋਂ ਪ੍ਰਭਾਵਿਤ ਨਹੀਂ। ਪਰਿਵਾਰ ਦੀ ਯਾਦ ਹੈ, ਨਿਰੰਕਾਰ ਦੀ ਯਾਦ ਕੋਈ ਨਹੀਂ। ਮਨੁੱਖ ਧਨ ਤੋਂ ਪ੍ਰਭਾਵਿਤ ਹੈ, ਧਰਮ ਤੋਂ ਨਹੀਂ। ਇਸ ਵਾਸਤੇ ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ ਹੈ, ਪਰਿਵਾਰ ਦੀ ਖਾਤਰ ਨਿਰੰਕਾਰ ਬੁਲਾਇਆ ਜਾ ਸਕਦਾ ਹੈ, ਸੰਸਾਰ ਦੀ ਖਾਤਰ, ਪਦਾਰਥਾਂ ਦੀ ਖਾਤਰ ਪਰਮਾਤਮਾ ਨੂੰ ਪਰੇ ਸੁੱਟਿਆ ਜਾ ਸਕਦਾ ਹੈ। ਔਰ ਐਸਾ ਹੈ, ਇਹ ਠੀਕ ਹੈ, ਪਦਾਰਥ ਉਸੇ ਨੇ ਬਣਾਏ ਨੇ, ਸੰਸਾਰ ਉਸੇ ਨੇ ਬਣਾਇਆ ਹੈ, ਅਤੇ ਪਰਿਵਾਰ ਦੇ ਸੰਬੰਧ ਵੀ ਉਸੇ ਨੇ ਬਣਾਏ ਨੇ। ਦਈਆਂ ਪੂਤ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਕਰ ਦਈਏ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹ ਸਾਰੇ ਰਿਸ਼ਤੇ ਤੇ ਬਣਾਏ ਉਸੇ ਨੇ। ਪਰ ਕਮਾਲ ਦੀ ਗੱਲ, ਰਿਸ਼ਤੇਦਾਰ ਯਾਦ ਆਵਣ ਜਿਸਨੇ ਰਿਸ਼ਤੇ ਬਣਾਏ ਨੇ, ਅਤੇ ਜੋ ਮਹਾਨ ਰਿਸ਼ਤੇਦਾਰ ਹੈ ਕਦੀ ਵਿਛੜਦਾ ਹੀ ਨਹੀਂ, ਉਹ ਭੁੱਲ ਜਾਏ। ਇਸ ਵਾਸਤੇ ਦੁਨੀਆਂ ਦੇ ਤਮਾਮ ਅਵਤਾਰੀ ਪੁਰਸ਼ਾਂ ਨੇ ਆਖਿਆ, ਯਾਦ ਕਰੋ। ਕੀਰਤਨ ਮਨੁੱਖ ਕਰ ਰਿਹਾ, ਕੀਰਤਨ ਸੁਣ ਰਿਹਾ, ਉਹਦੀ ਯਾਦ ਕੋਈ ਨਹੀਂ। ਪਾਠ ਮਨੁੱਖ ਕਰ ਰਿਹਾ, ਉਸਦੀ ਯਾਦ ਕੋਈ ਨਹੀਂ। ਕਥਾ ਕਰ ਰਿਹਾ, ਉਸਦੀ ਯਾਦ ਨਹੀਂ ਹੈ। ਦਾਨ ਪੁੰਨ ਕਰ ਰਿਹਾ, ਸੇਵਾ ਕਰ ਰਿਹਾ, ਉਸਦੀ ਯਾਦ ਨਹੀਂ। ਔਰ ਜਿਤਨੀ ਚਿਰ ਤੱਕ ਉਸਦੀ ਯਾਦ ਨਹੀਂ, ਹਿਰਦਾ ਪਵਿੱਤਰ ਨਹੀਂ ਹੋ ਸਕਦਾ। ਜਿਤਨੀ ਚਿਰ ਤੱਕ ਉਸਦੀ ਯਾਦ ਨਹੀਂ, ਖੇੜਾ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ। ਤਾਂ ਰੋਂਦੇ ਪਿੱਟਦੇ ਮਿਲਣਗੇ ਕੀਰਤਨ ਕਰਨ ਵਾਲੇ, ਰੋਂਦੇ ਪਿੱਟਦੇ ਮਿਲਣਗੇ ਪਾਠ ਕਰਨ ਵਾਲੇ, ਅਕਸਰ ਦੁਖੀ ਮਿਲਣਗੇ ਗੁਰਦੁਆਰੇ ਮੰਦਰ ਮਸਜਿਦਾਂ 'ਚ ਆਉਣ ਵਾਲੇ। ਇਹ ਤਾਂ ਕੁਛ ਵੀ ਨਹੀਂ, ਇੱਕ ਸੱਚਾਈ ਹੈ। ਇਹ ਤਾਂ ਹੁਣ ਮੈਨੂੰ ਨਹੀਂ ਪਤਾ ਕਿੰਨੀ ਕੁ ਸੱਚਾਈ ਤੁਸੀਂ ਸੁਣ ਲੈਂਦੇ ਹੋ, ਤਾਂ ਤੁਹਾਡਾ ਹਾਜ਼ਮਾ ਕਿੰਨਾ ਕੁ ਹੈ। ਅਗਰ ਪਰਮਾਤਮਾ ਆਨੰਦ ਹੈ ਤਾਂ ਫਿਰ ਮਨੁੱਖ ਦੁਖੀ ਕਿਉਂ ਹੈ? ਗੁਰਦੁਆਰੇ ਆਉਣ ਵਾਲਾ ਤਾਂ ਦੁਖੀ ਨਹੀਂ ਹੋਣਾ ਚਾਹੀਦਾ। ਅਗਰ ਪਰਮਾਤਮਾ ਆਨੰਦ ਹੈ, ਖੁਦਾ ਆਨੰਦ ਹੈ, ਤਾਂ ਨਿਮਾਜ਼ੀ ਤੇ ਦੁਖੀ ਨਹੀਂ ਹੋਣਾ ਚਾਹੀਦਾ। ਅਗਰ ਈਸ਼ਵਰ ਸੁੱਖ ਦਾ ਸੋਮਾ ਹੈ, ਤਾਂ ਮੰਦਰ ਦੇ ਵਿੱਚ ਪੂਜਾ ਪਾਠ ਕਰਨ ਵਾਲਾ ਤੇ ਕਲਪਨਾ ਦੇ ਵਿੱਚ ਦੁੱਖ ਤਾਂ ਨਹੀਂ ਆਉਣਾ ਚਾਹੀਦਾ। ਪਰ ਮੈਂ ਅਰਜ਼ ਕਰਾਂ, ਰੋ ਰਹੇ ਨੇ ਮੰਦਰਾਂ ਦੇ ਵਿੱਚ ਆਉਣ ਵਾਲੇ, ਔਰ ਤਰ੍ਹਾਂ ਤਰ੍ਹਾਂ ਦੇ ਰੋਣੇ ਧੋਣੇ ਧੋ ਰਹੇ ਨੇ ਗੁਰਦੁਆਰਿਆਂ 'ਚ ਆਉਣ ਵਾਲੇ। ਨਿਮਾਜ਼ੀ ਆਪਣੀ ਥਾਂ 'ਤੇ ਰੋਣਾ ਪਿੱਟਣਾ ਜਾਰੀ ਰੱਖੀ ਬੈਠੇ ਨੇ। ਪਰਮਾਤਮਾ ਆਨੰਦ ਹੈ, ਪਰ ਖੁਦਾ ਦੇ ਅੱਗੋਂ ਸਜਦੇ ਕਰਨ ਵਾਲਾ ਦੁਖੀ ਹੈ। ਪਰਮਾਤਮਾ ਆਨੰਦ ਹੈ, ਕਥਾ ਕੀਰਤਨ ਕਰਨ ਵਾਲਾ ਰੋ ਰਿਹਾ, ਕੁਛ ਵੀ ਨਹੀਂ ਹੈ, ਹਕੀਕਤ ਹੈ। ਪਰਮਾਤਮਾ ਆਨੰਦ ਹੈ, ਇਹ ਧਾਰਮਿਕ ਮੰਦਰਾਂ ਵਿੱਚ ਆਉਣ ਵਾਲਿਆਂ ਕੋਲ ਕੁਛ ਵੀ ਨਹੀਂ ਹੈ। ਕਾਰਨ, ਮਨ ਪ੍ਰਭਾਵਿਤ ਨਹੀਂ ਹੈ। ਕਿਉਂ? ਸਮਝ ਨਹੀਂ ਹੈ। ਅਤੇ ਮੈਂ ਅਕਸਰ ਬਿਆਨ ਕਰਦਾ ਹੁੰਦਾ ਅਤੇ ਦੁਹਰਾ ਦਿਆਂ, ਜੋ ਮੇਰੀ ਸਮਝ ਦੇ 'ਚ ਨਹੀਂ ਹੈ, ਨਹੀਂ ਹੈ। ਹੋਵੇਗਾ ਪਰਮਾਤਮਾ, ਹੈ ਪਰਮਾਤਮਾ, ਮੇਰੀ ਸਮਝ ਦੇ 'ਚ ਨਹੀਂ ਹੈ ਤਾਂ ਨਹੀਂ ਹੈ। ਹੈ ਪਰਮਾਤਮਾ, ਈਸ਼ਵਰੀ ਹੈ, ਉਸ ਤੋਂ ਬਿਨਾਂ ਕੁਛ ਨਹੀਂ, ਪਰ ਮੇਰੀ ਸਮਝ ਦੇ 'ਚ ਨਹੀਂ ਹੈ ਤਾਂ ਨਹੀਂ ਹੈ। ਮੇਰੇ ਚੇਤੇ ਦੇ 'ਚ ਨਹੀਂ ਹੈ ਤਾਂ ਨਹੀਂ ਹੈ। ਜ਼ਰੂਰ ਗੱਲ ਪਕੜ ਦੇ 'ਚ ਆਈ ਹੋਵੇਗੀ। ਕਿਆ ਵਾਕਈ ਪਰਮਾਤਮਾ ਸਮਝ ਦੇ 'ਚ ਆ ਜਾਂਦਾ? ਨਹੀਂ, ਸਮਝ ਸਮਝ ਕੇ ਇੱਕ ਸਮਝ ਮਿਲਦੀ ਹੈ ਕਿ ਹੇ ਪ੍ਰਭੂ ਤੂੰ ਮੇਰੀ ਸਮਝ ਦੇ 'ਚ ਨਹੀਂ ਆ ਸਕਦਾ, ਤੂੰ ਮੇਰੀ ਸਮਝ ਦੇ 'ਚ ਨਹੀਂ ਆ ਸਕਦਾ। ਕਿਉਂ? ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਰਾਮ, ਤੂੰ ਇਤਨਾ ਵੱਡਾ ਹੈ, ਇਤਨਾ ਵੱਡਾ ਹੈ ਅਸੀਮ, ਮੇਰੀ ਸੋਚਣ ਸ਼ਕਤੀ ਬਹੁਤ ਛੋਟੀ ਬਹੁਤ ਛੋਟੀ ਬਹੁਤ ਛੋਟੀ, ਮੈਂ ਕਿੱਥੇ ਤੈਨੂੰ ਸਮਝ ਸਕਦਾ। ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਹੇ ਪ੍ਰਭੂ ਮੈਂ ਤੈਨੂੰ ਸਮਝ ਨਹੀਂ ਸਕਦਾ। ਤੂੰ ਸਮਝ ਪ੍ਰਭਾਵਿਤ ਹੋ ਜਾਂਦੀ ਹੈ, ਉਹਨੂੰ ਪਤਾ ਚੱਲ ਜਾਂਦਾ ਉਹ ਤੇ ਸਾਗਰ ਹੈ ਤੇ ਮੇਰੀ ਅਕਲ ਤੇ ਇੱਕ ਪਿਆਲਾ ਹੈ, ਪਿਆਲੇ 'ਚ ਸਾਗਰ ਕਿੱਥੇ ਆਏਗਾ। ਤੂੰ ਸਮਰੱਥ ਵੜਾ, ਤੂੰ ਜੈਸੇ ਮਨੁੱਖ ਦੀ ਅਕਲ ਪ੍ਰਭਾਵਿਤ ਹੁੰਦੀ ਹੈ ਮਨੁੱਖ ਯਾਦ ਕਰਨ ਲੱਗ ਪੈਂਦਾ। ਬਿਸਰਤ ਨਾਹੀਂ ਮਨ ਤੇ ਹਰੀ, ਬੜੀ ਕੀਮਤੀ ਪੰਕਤੀ ਹੈ। ਪ੍ਰਭੂ ਤੇ ਭੁੱਲਦਾ ਹੀ ਨਹੀਂ, ਹੁਣ ਬੁਲਾਉਣ ਦੀ ਲੱਖ ਕੋਸ਼ਿਸ਼ ਕਰੀਏ ਨਹੀਂ ਭੁੱਲਦਾ। ਬਿਸਰਤ ਨਾਹੀਂ ਮਨ ਤੇ ਹਰੀ, ਕਿਉਂ? ਸਮਝ ਆ ਗਈ। ਕੀ ਸਮਝ ਆ ਗਈ? ਸਮਝ ਸਮਝ ਕੇ ਇਹ ਸਮਝ ਆਈ ਹੈ ਹੇ ਪ੍ਰਭੂ ਮੈਂ ਸਾਰਾ ਤੈਨੂੰ ਸਮਝ ਨਹੀਂ ਸਕਦਾ, ਮੈਂ ਤੈਨੂੰ ਯਾਦ ਕਰ ਸਕਦਾ, ਮੈਂ ਤੈਨੂੰ ਸਮਝ ਨਹੀਂ ਸਕਦਾ। ਉਰਦੂ ਦੇ ਇੱਕ ਮਾਇਆ ਨਾਜ਼ ਸ਼ਾਇਰ ਹੋਏ ਨੇ, ਕੋਈ ਗਾਲਬਨ 150 ਸਾਲ ਹੋਇਆ ਹੈ, ਬਹਾਦਰ ਸ਼ਾਹ ਜ਼ਫਰ ਦੇ ਜ਼ਮਾਨੇ ਵਿੱਚ ਉਹਨਾਂ ਦੇ ਦਰਬਾਰੀ ਸ਼ਾਇਰ ਸਨ, ਉਸਤਾਦ ਜ਼ੌਕ। ਉਹ ਕਹਿੰਦੇ ਨੇ, ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ। ਕਹਿੰਦੇ ਪੜ੍ਹਨ ਵਾਸਤੇ ਮੈਂ ਪਿਆ ਸਕੂਲ ਅਤੇ ਸੋਚਦਾ ਸੀ ਕੁਛ ਸਮਝ ਜਾਵਾਂਗਾ, ਪੜ੍ਹ ਲਿਖ ਕੇ ਕੁਛ ਪਤਾ ਚੱਲ ਜਾਏਗਾ, ਖੁਦਾ ਬਾਰੇ, ਸੰਸਾਰ ਬਾਰੇ, ਪਰਮਾਤਮਾ ਬਾਰੇ। ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਪਰ ਜਾਣਾ ਤੋ ਯੇ ਜਾਣਾ ਕਿ ਨਾ ਜਾਣਾ ਕੁਛ ਵੀ। ਪੜ੍ਹ ਪੜ੍ਹ ਕੇ, ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ। ਏਥਿਨ ਦਾ ਪ੍ਰਸਿੱਧ ਸੰਤ ਸੁਕਰਾਤ, ਉਹ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਦਾ ਹੈ, ਆਪਣੀ ਆਪ ਬੀਤੀ ਵਿੱਚ ਕਹਿੰਦਾ, ਜਦ ਮੈਂ ਬੱਚਾ ਸੀ, ਬੱਚਿਆਂ ਨਾਲ ਖੇਡਦੇ ਆਇਆ, ਮੈਂ ਡਿੰਗਾ ਮਾਰਦਾ ਸੀ ਕਿ ਮੈਂ ਸਭ ਕੁਛ ਜਾਣਦਾ, ਮੈਨੂੰ ਸਭ ਕੁਛ ਪਤਾ ਹੈ, ਤੁਸੀਂ ਕੁਛ ਵੀ ਪੁੱਛੋ ਤਾਂ ਮੈਂ ਦੱਸਾਂਗਾ। ਕਹਿੰਦਾ ਬੱਚਿਆਂ 'ਤੇ ਮੇਰਾ ਰੋਪ ਬਣਿਆ ਰਹਿੰਦਾ ਸੀ, ਬੱਚੇ ਮੈਨੂੰ ਨੇਤਾ ਮੰਨਦੇ ਸਨ, ਲੀਡਰ ਮੰਨਦੇ ਸਨ, ਮੁਖੀ ਮੰਨਦੇ ਸਨ, ਬੱਚੇ ਮੇਰਾ ਸਤਿਕਾਰ ਕਰਦੇ ਸਨ, ਔਰ ਮੈਂ ਨੇਤਾ ਬਣਿਆ ਰਹਿੰਦਾ ਸੀ, ਮੁਖੀ ਬਣਿਆ ਰਹਿੰਦਾ ਸੀ, ਔਰ ਬੱਚਿਆਂ 'ਚ ਮੈਂ ਦਾਅਵਾ ਕਰਦਾ ਸੀ ਮੈਂ ਸਭ ਕੁਛ ਜਾਣਦਾ, ਮੈਂ ਸਭ ਕੁਛ ਜਾਣਦਾ। ਅਗਾਂਹ ਚੱਲ ਕੇ ਮਹਾਂਪੁਰਸ਼ ਕਹਿੰਦਾ, ਮੈਂ ਜਵਾਨ ਹੋਇਆ ਤਾਂ ਜਵਾਨਾਂ ਦੀ ਮਹਿਫਿਲ 'ਚ ਮੈਂ ਇਹ ਕਹਿਣਾ ਸ਼ੁਰੂ ਕੀਤਾ, ਕੁਛ ਐਸਾ ਵੀ ਹੈ ਮੈਂ ਨਹੀਂ ਜਾਣਦਾ। ਸਾਰੇ ਸਵਾਲਾਂ ਦਾ ਜਵਾਬ ਨਹੀਂ ਦਿਆਂਗਾ, ਕਿਉਂ? ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ। ਫਿਰ ਅਗਾਂਹ ਚੱਲ ਕੇ ਲਿਖਦਾ, ਅੱਜ ਮੈਂ ਬੁੱਢਾ ਹੋ ਗਿਆ, ਅੱਜ ਮੈਂ ਬਿਰਧ ਹੋ ਗਿਆ, ਔਰ ਮੈਂ ਐਲਾਨੀਆਂ ਕਹਿ ਰਿਹਾ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਜਾਣ ਜਾਣ ਕੇ ਇਹ ਜਾਣਿਆ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸੋਈ ਅਜਾਨ ਕਹੇ ਮੈਂ ਜਾਣਿਆ, ਮਹਾਂਮੂਰਖ ਉਸ ਨੂੰ ਸਮਝ ਲਓ ਜੇ ਦਾਅਵਾ ਕਰੇ ਮੈਂ ਜਾਣ ਲਏ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਜਾਣਾ ਰੇ। ਪਰ ਜਿਸਨੇ ਜਾਣ ਲਿਆ ਕਿ ਮੈਂ ਨਹੀਂ ਜਾਣ ਸਕਦਾ, ਇਹ ਜਾਣ ਲਿਆ, ਬੜਾ ਵੱਡਾ ਜਾਣਨਾ ਹੈ, ਬਹੁਤ ਵੱਡਾ ਗਿਆਨ ਹੈ ਕਿ ਜਿਸਨੇ ਇਹ ਜਾਣ ਲਿਆ ਕਿ ਮੈਂ ਨਹੀਂ ਜਾਣ ਸਕਦਾ, ਤੂੰ ਇਤਨਾ ਮਹਾਨ ਹੈ, ਇਤਨਾ ਮਹਾਨ ਹੈ, ਮੈਂ ਨਹੀਂ ਤੈਨੂੰ ਨਾਪ ਸਕਦਾ, ਮੈਂ ਨਹੀਂ ਤੈਨੂੰ ਤੋਲ ਸਕਦਾ, ਮੈਂ ਨਹੀਂ ਤੇਰੀ ਸਿਫਤਾਂ ਦੀ ਗਿਣਤੀ ਕਰ ਸਕਦਾ। ਉਹ ਚੀਜ਼ ਪਕੜ ਦੇ 'ਚ ਆ ਜਾਂਦੀ ਹੈ, ਸਮਝ ਦੇ 'ਚ ਆ ਜਾਂਦੀ ਹੈ, ਜੋ ਨਾਪ ਦੇ 'ਚ ਆ ਜਾਏ, ਤੋਲ ਦੇ 'ਚ ਆ ਜਾਏ, ਗਿਣਤੀ 'ਚ ਆ ਜਾਏ। ਪਰ ਜੋ ਗਿਣਤੀ 'ਚ ਵੀ ਨਾ ਆਵੇ, ਤੋਲ ਦੇ 'ਚ ਵੀ ਨਾ ਆਵੇ, नाप दे च भी ना आवे, समझ दे च भी ना आवे, तो फिर किस तरह बयान करोगे? असीम है, असी उसनों गवाया नहीं, गवा नहीं सकते, उते व्यापक है, सब कुछ उसे दे विच है, उस तो बाहर कुछ भी नहीं है। इस दे मैं एक उदाहरण देना होना थोड़े सामने रखा। एक मछली सागर देच अपने परिवार तो बहुत दूर जा सकती है और अक्सर हजारा मील दूर चली जाती है, क्योंकि जमीन नालों तीन गुणा पानी ज्यादा है, सागर बहुत बड़ा है। एक मछली अपने जन्म स्थल तो बहुत दूर जा सकती है और अक्सर हजारा मील दूर चली जाती है। एक मछली अपने इलाके तो अपने वतन तो बहुत दूर जा सकती है और अक्सर हजारा मील दूर चली जाती है। लख भी मछली कोशिश करे सागर तो दूर नहीं जा सकती, पानी तो दूर नहीं जा सकती। जिथे जाएगी पानी ते है, जिथे जाएगी सागर ते है। मनुख अपने वतन तो दूर जा सकता है और अक्सर चला जाता है। मनुख अपने घर तो दूर जा सकता है और अक्सर रोज चला जाता है। मनुख अपने परिवार तो दूर जा सकता है और अक्सर चला जाता है। लख भी कोशिश करे मनुख निरंकार तो दूर नहीं जा सकता, क्योंकि जिथे जाएगा निरंकार ते है। तू सबनी थाई जिथे हो जाई साचा सिरजन हार जियो, तू ते सारी था। मैं फिर अर्ज करा सारी थां ते मेरा वतन नहीं है, सारी थां ते मेरा जन्म स्थल नहीं है, सारी थां ते मेरा परिवार नहीं है, सारी थां ते मेरा निरंकार है। तू सबनी थाए जिथे हो जाए साचा सिरजन हार जियो, जो किसे वक्त है ते किसे वक्त नहीं, ते किसे थां ते है ते किसे थां ते नहीं, वो ते याद आउंदा है, पर जो व्यापक है वो बोलदा है। इस वास्ते सत्संग, ये मंदिर मस्जिद इस वास्ते ने, ये गुरुद्वारे इस वास्ते ने, उसकी याद आ जाए, उसकी याद आ जाए। मैं फिर अर्ज करा असी उसनों गवाया नहीं, गवा नहीं सकते, भुलाया है, भुला सकते। उनू भूल जाना महा दुख है, उनू याद करना महा आनंद है। तुद चित आए महा आनंदा, जिस विसरे सो मर जाए जियो। धन गुरु गोविंद सिंह जी महाराज दे अनन भगत भाई साहब भाई नंद लाल, उन्होंने दो सवाल बड़े कीमती किते ने और उन्हों समझे बिना की कीर्तन कीता ते की सुने, की कथा कीती ते की सुनी। लोगन राम खिलौना जाना, कर्म कांड चलता है, चाहिए कर्म कांड भी चाहिए। अगर छोटी उम्र च मनु खिडौणिया नाल खेडता है। कर्म कांड नू कबीर इंज बयान करदे ने, फल कारण फूली बन राए, फल पाका तब फूल विलाए। जैसे जैसे फूल दे चों फल निकलदा है, फूल झड़दा है। ज्ञाने कारण कर्म अव्यास, ज्ञान भया तब कर्म नाश। जद ब्रह्म ज्ञान पैदा हो जाता है, कर्म कांड सारा खत्म हो जाता है। अगर कर्म कांड सारी जिंदगी पीछा कर रहा है, छुटदा ही नहीं, तो ज्ञान का फल अजय नहीं निकले। सारी जिंदगी दवाई खानी पै रही है, हटद ही नहीं दवाई औषधि, तो अजय रोग नहीं गया, रोग नहीं गया। रोग दे जाद्या दवाई नू जाना ही पेगा, रोग दे मिटद्या दवाई नू परे सुटना ही पेगा। ब्रह्म ज्ञान दे उदय होंद्या कर्म कांड एक पासे हो जाता है। पर धार्मिक जगत विच व्यर्थ का कर्म कांड है, चाहे मुस्लिम जगत है शरा ही शरा है, चाहे हिंदू जगत है कर्म कांड ही कर्म कांड है, तो चाहे सिख जगत नूं मैं देखदा फोका कर्म कांड ही कर्म कांड है। ऐ ते कुछ भी नहीं बक, इस तो इलावा कुछ भी नहीं। कर्म कांड साल छे महीने तां ते ठीक, सारी जिंदगी पीछा नहीं छड़दा। या कर्म कांड इंज है जिवें पहली क्लास विच बच्चे नूं पाया, उन्हूं अजे अक्षरां दा बोध नहीं है, तो इसनू अक्षरां दा बोध हो सके तस्वीरां राही समझाया जांदा है। कक्का कलम, चचा चाकू, छछा छतरी, ਐੜਾ ਅੰਬ, ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਐੜਾ ਹੈ। ਗੱਗਾ ਗਣੇਸ਼, ਪਰ ਸਾਡਾ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੇਖਸ਼ ਹੈ। ਪਹਿਲੇ ਤਾਂ ਗੱਗਾ ਗਣੇਸ਼ ਮਿਲਦਾ ਸੀ, ਹੁਣ ਅੱਜ ਕੱਲ੍ਹ ਗੱਗਾ ਗਧਾ ਮਿਲਦਾ ਹੈ, ਹਟਾ ਦਿੱਤਾ ਹੈ ਗਣੇਸ਼। ਧਰਮ ਨਿਰਪੇਖਸ਼ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ, ਮਹਾਂਪੁਰਸ਼ਾਂ ਨੂੰ, ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ 'ਚੋਂ ਕੱਢੋ, ਇੱਕ ਪਾਸੇ ਸੁੱਟੋ। ਹਾਲਾਂਕਿ ਇਹੀ ਦੇਸ਼ ਪੂਰਨ ਤੌਰ 'ਤੇ ਧਾਰਮਿਕ ਹੋਣ ਦਾ ਦਾਅਵਾ ਕਰ ਸਕਦਾ ਹੈ, ਔਰ ਇਸੇ ਹੀ ਦੇਸ਼ ਨੇ ਬ੍ਰਹਮਗਿਆਨੀ ਪੈਦਾ ਕੀਤੇ ਨੇ, ਅਵਤਾਰ ਪੈਦਾ ਕੀਤੇ ਨੇ, ਸੰਤ ਪੈਦਾ ਕੀਤੇ ਨੇ, ਦੇਵੇ ਜੋਤੀਆਂ ਦੇਵਤੇ ਪੈਦਾ ਕੀਤੇ। ਪਰ ਕੀ ਕੀਤਾ ਜਾਏ, ਕੁਛ ਅਰਸੇ ਤੋਂ ਮੂਰਖਾਂ ਦੇ ਹੱਥ 'ਚ ਇਹ ਦੇਸ਼ ਆਇਆ ਹੋਇਆ ਹੈ, ਬਿਲਕੁਲ ਮੂੜਾਂ ਦੇ ਹੱਥ 'ਚ, ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ। ਠੀਕ ਹੈ, ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ, ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ, ਜਨਕ, ਮਹਾਰਾਜਾ ਰਣਜੀਤ ਸਿੰਘ ਧਾਰਮਿਕ ਸਨ, ਦੇਸ਼ ਦੀ ਫਿਜ਼ਾ ਧਾਰਮਿਕ ਬਣੀ ਹੋਈ ਸੀ। ਕਿਧਰੇ ਹਰੀਸ਼ਚੰਦਰ ਸੀ, ਕਿਧਰੇ ਜਨਕ ਸੀ, ਰਾਮ ਵੀ ਰਾਜਾ ਸਨ ਅਯੁੱਧਿਆ ਦੇ, ਸ਼੍ਰੀ ਕ੍ਰਿਸ਼ਨ ਵੀ ਰਾਜਾ ਸਨ ਦੁਆਰਕਾ ਦੇ, ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ। ਉਹ ਗੁਰਮੁਖ ਪਹਿਲੇ ਸਨ, ਗੁਰਸਿੱਖ ਪਹਿਲੇ ਸਨ, ਰਾਜਾਬਾਦ ਦੇ ਸਨ। ਕੋਈ ਵੀ ਚੀਜ਼ ਕੀਮਤੀ ਘਰ ਵਿੱਚ ਆਏ, ਮਹਾਰਾਜਾ ਸਾਹਿਬ ਨੂੰ, ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ। ਕਹਿੰਦੇ ਨੇ ਨਿਜ਼ਾਮ ਹੈਦਰਾਬਾਦ ਕੁਝ ਮੁਸ਼ਕਿਲ ਵਿੱਚ ਪਿਆ, ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ। ਆਖਿਆ ਘੱਟ ਤੋਂ ਘੱਟ 1000 ਖਾਲਸਾ ਮੈਨੂੰ ਚਾਹੀਦਾ ਹੈ, ਮੇਰੀ ਰਿਆਸਤ ਵਿੱਚ ਬਗਾਵਤ ਹੈ, ਮੈਥੋਂ ਕਾਬੂ ਨਹੀਂ ਹੋ ਰਹੀ। ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ 'ਚ 1000 ਖਾਲਸੇ ਲਾਹੌਰ ਤੋਂ ਭੇਜੇ, ਜਿਨ੍ਹਾਂ ਨੂੰ ਅੱਜ ਅਸੀਂ ਦੱਖਣੀ ਸਿੰਘ ਕਹਿੰਦੇ ਹਾਂ, ਮਹਾਰਾਸ਼ਟਰ ਦੇ ਜੋ ਰਹਿੰਦੇ ਨੇ, ਤਮਿਲਨਾਡੂ ਦੇ ਜੋ ਰਹਿੰਦੇ ਨੇ, ਆਂਧਰਾ ਦੇ ਜੋ ਰਹਿੰਦੇ ਨੇ, ਇਹ ਉਹੀ ਨੇ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ। ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ, ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ ਸਿਲਸਿਲੇ ਚਲਾਏ, ਤੋ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ, ਰੰਗ ਰੂਪ ਵੀ ਉਹਨਾਂ ਦਾ ਆਂਧਰਾ, ਤਮਿਲ ਜਾਂ ਮਹਾਰਾਸ਼ਟਰ ਜੈਸਾ ਹੋ ਗਿਆ, ਲੇਕਿਨ ਸਿੱਖੀ ਦਾ ਜਜ਼ਬਾ ਬੜਾ ਪ੍ਰਬਲ ਹੈ ਦੱਖਣੀ ਸਿੰਘਾਂ ਵਿੱਚ। ਇੰਜ ਕਹਿ ਲਓ, ਸਿੱਖੀ ਦੀ ਸਹੀ ਤਸਵੀਰ ਉਹਨਾਂ ਕੋਲ ਮੌਜੂਦ ਹੈ, ਸਿੱਖੀ ਪਿਆਰ ਵੀ ਮੌਜੂਦ ਹੈ, ਸਿੱਖੀ ਜਜ਼ਬਾ ਵੀ ਮੌਜੂਦ ਹੈ। ਜਦ ਨਿਜ਼ਾਮ ਹੈਦਰਾਬਾਦ ਉਸਨੇ ਦੇਖਿਆ ਇਹਨਾਂ 1000 ਖਾਲਸਿਆਂ ਨੇ ਅਮਨ ਬਹਾਲ ਕਰ ਦਿੱਤਾ ਹੈ, ਔਰ ਖੁਸ਼ੀ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ 'ਤੇ ਨਿਜ਼ਾਮ ਹੈਦਰਾਬਾਦ ਨੇ ਇੱਕ ਬੜੀ ਖੂਬਸੂਰਤ ਚਾਨਣੀ ਭੇਜੀ, ਚੰਦੋਆ ਭੇਜਿਆ। ਜਿਸ ਦਿਨ ਲਾਹੌਰ ਵਿੱਚ ਇਹ ਤਕਰੀਬ ਮਨਾਈ ਜਾ ਰਹੀ ਸੀ ਮਹਾਰਾਜਾ ਸਾਹਿਬ ਦੀ, ਇਹ ਚਾਨਣੀ ਬੰਨ ਦਿੱਤੀ ਗਈ ਸਿੰਘਾਸਣ 'ਤੇ। ਮਹਾਰਾਜਾ ਸਾਹਿਬ ਸਭਾ ਦੇ 'ਚ ਆਏ, ਨਿਗਾਹ ਚਲੀ ਗਈ ਚੰਦੋਏ 'ਤੇ, ਚਾਨਣੀ 'ਤੇ, ਬੜੀ ਖੂਬਸੂਰਤ, ਹੀਰੇ ਜੜਤ, ਮੋਤੀ ਜੜਤ, ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ, ਜ਼ਰਰੀ ਦਾ ਕੰਮ। ਦਾਸ ਨੇ ਕਈ ਦਫ਼ਾ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋਸ਼ੇਖਾਨੇ 'ਚ, ਕਿਉਂਕਿ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਭਰਦਾ ਹੈ, ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਪੁਰਬ ਤੋਂ ਲੈ ਕੇ ਦਿਵਾਲੀ ਤੱਕ। ਕਿਸੇ ਵਕਤ ਸਿੰਘ ਸਾਹਿਬ, ਗਿਆਨੀ ਚੇਤ ਸਿੰਘ, ਸਾਬਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ, ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ, ਚਾਹੇ ਕੁਛ ਵੀ ਹੋਵੇ ਜਾਂ ਕਿਧਰੇ ਵੀ ਹੋਵੋ, ਤੁਹਾਡੀ ਸਿਹਤ ਠੀਕ ਹੋਵੇ, ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ 'ਤੇ ਹਾਜ਼ਰੀ ਭਰਨੀ ਹੈ, ਤਾਂ ਮੈਂ ਹਾਜ਼ਰੀ ਭਰ ਰਿਹਾ। ਸ਼ੌਕ ਨਾਲ ਮੈਂ ਉਸ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਮੈਂ ਦਰਸ਼ਨ ਕਰਦਾ ਸੀ, ਉਚੇਚਾ ਤੋਸ਼ਾਖਾਨਾ ਖੁਲਵਾ ਕੇ। ਬਦਕਿਸਮਤ ਇਹ ਸਨ 84 ਦੇ 'ਚੋਂ ਜਲ ਕੇ ਖਾਕ ਹੋ ਗਈ, ਨਹੀਂ ਰਹੀ। ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ, ਮਹਾਰਾਜਾ ਸਾਹਿਬ ਦੇਖਦੇ ਨੇ, ਦੇਖਦੇ ਹੀ ਰਹਿ ਗਏ। ਪੁੱਛਦੇ ਨੇ ਅਹਿਲਕਾਰਾਂ ਤੋਂ, ਇਹ ਚਾਨਣੀ, ਇਹ ਚੰਦੋਆ, ਇਹ ਕਦੋਂ ਬਣਾਇਆ ਹੈ? ਅਹਿਲਕਾਰ ਕਹਿੰਦੇ ਨੇ, ਮਹਾਰਾਜਾ ਸਾਹਿਬ ਬਣਾਇਆ ਨਹੀਂ ਹੈ ਅਸੀਂ, ਇਹ ਤਾਂ ਨਿਜ਼ਾਮ ਹੈਦਰਾਬਾਦ ਨੇ ਆਪ ਨੂੰ ਭੇਟ ਭੇਜੀ ਹੈ। ਤੇ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਅਸੀਂ ਬੰਨ ਦਿੱਤੀ ਹੈ। ਖੜੇ ਨੇ ਥੋੜਾ ਜਿਹਾ ਸੋਚੀ ਪਏ ਗਏ ਤੇ ਫਿਰ ਕਹਿਣ ਲੱਗੇ ਉਤਾਰੋ ਇਸ ਨੂੰ ਉਤਾਰੋ। ਜਿਨ੍ਹਾਂ ਅਹਿਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੀ ਛਿੜ ਗਈ, ਜਿਵੇਂ ਕੁਝ ਗਲਤੀ ਹੋ ਗਈ, ਜਿਵੇਂ ਭੁੱਲ ਹੋ ਗਏ। ਇੱਕ ਨੇ ਹਿੰਮਤ ਕਰਕੇ ਪੁੱਛ ਲਿਆ, ਮਹਾਰਾਜਾ ਸਾਹਿਬ ਕਿਆ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ? ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬੰਨ ਦਿੱਤੀ ਸੀ। ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ, ਕਿਆ ਵਾਕਈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ? ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ, ਇਹ ਇਤਨੀ ਸੁੰਦਰ ਹੈ, ਇਹ ਇਤਨੀ ਖੂਬਸੂਰਤ ਹੈ, ਇਹ ਇਤਨੀ ਮਨਮੋਹਕ ਹੈ, ਇਹ ਦਰਬਾਰ ਸਾਹਿਬ ਦੇ ਸਿਰ 'ਤੇ ਚੁੱਲਣੀ ਚਾਹੀਦੀ ਹੈ, ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ, ਮੇਰੇ ਸਿਰ ਦਾ ਨਹੀਂ। ਉਸ ਵਕਤ ਵਜਵਾ ਦਿੱਤੀ ਉਤਾਰ ਕੇ। ਘਰ ਵਿੱਚ ਤਾਕਤ ਵੱਧਦੀ ਜਾ ਰਹੀ ਹੈ, ਸਾਜ਼ੋ ਸਮਾਨ ਵੱਧਦਾ ਜਾ ਰਿਹਾ, ਪਦਾਰਥ ਵੱਧਦੇ ਜਾ ਰਹੇ ਨੇ, ਮਹਾਰਾਜਾ ਸਾਹਿਬ ਦੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰੇਮ ਵੱਧਦਾ ਜਾ ਰਿਹਾ, ਰਾਜ ਸਤਾ ਵੱਧਦੀ ਜਾ ਰਹੀ ਹੈ, ਗੁਰੂ ਭਗਤੀ ਵੀ ਵੱਧਦੀ ਜਾ ਰਹੀ ਹੈ। ਆਮ ਕੀ ਆਉਂਦਾ, ਘਰ ਵਿੱਚ ਪਦਾਰਥ ਆਉਣੇ ਸ਼ੁਰੂ ਹੋਏ ਅਤੇ ਘਰ ਦੇ ਚੋਂ ਰਹਿਤ ਵਹਿਤ ਨਿਕਲਣੀ ਸ਼ੁਰੂ ਹੋ ਗਈ, ਧਨ ਚੋਖਾ ਆਉਣਾ ਸ਼ੁਰੂ ਹੋ ਗਿਆ, ਹਿਰਦੇ 'ਚ ਧਰਮ ਨਿਕਲਣਾ ਸ਼ੁਰੂ ਹੋ ਗਿਆ, ਘਰ ਪਦਾਰਥਾਂ ਨਾਲ ਭਰ ਗਿਆ, ਹਿਰਦਾ ਪਰਮਾਤਮਾ ਤੋਂ ਖਾਲੀ ਹੋ ਗਿਆ, ਉਹਦੀ ਯਾਦ ਤੋਂ ਖਾਲੀ ਹੋ ਗਿਆ, ਇਸ ਤਰ੍ਹਾਂ ਹੀ ਹੁੰਦਾ। ਪਰ ਰਾਜ ਸਿੰਘਾਸਣ 'ਤੇ ਬੈਠ ਕੇ ਸ਼੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਿਲਸਫਾ ਨਿਕਲਦਾ, ਰਾਮ ਦੇ ਰੋਮ ਰੋਮ ਦੇ 'ਚੋਂ ਮਰਿਆਦਾ ਨਿਕਲਦੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ 'ਚੋਂ ਭਗਤੀ ਨਿਕਲਦੀ ਹੈ, ਹਰੀਸ਼ਚੰਦਰ ਦੇ ਰੋਮ ਰੋਮ ਦੇ 'ਚੋਂ ਸੱਚਾਈ ਨਿਕਲਦੀ ਹੈ। ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਸੀ, ਬਦਕਿਸਮਤ ਅਧਾਰਮਿਕ ਲੋਕਾਂ ਦੇ ਹੱਥ 'ਚ ਆ ਗਿਆ। ਉਹ ਦੇਸ਼ ਦੇ 'ਚ ਇਹ ਜੋ ਪਸਤੀ, ਖਾਸ ਕਰਕੇ ਇਖਲਾਕੀ ਪਸਤੀ, ਹਰ ਪੱਖ ਦੀ ਜਿਹੜੀ ਪਸਤੀ ਅਸੀਂ ਦੇਖਦੇ ਹਾਂ, ਭਾਵੇਂ ਕੋਈ ਕੁਛ ਆਖੇ, ਮੈਂ ਇਸ ਦਾ ਇੱਕ ਇਹ ਕਾਰਨ ਸਮਝਦਾ, ਧਰਮ ਨਿਰਪੇਖ ਸਿਆਸਤ ਰਾਜਨੀਤੀ। ਧਰਮ ਚਾਹੀਦਾ ਵਿਵਹਾਰ ਵਿੱਚ, ਤਾਂ ਕਿ ਵਿਵਹਾਰ ਵਿੱਚ ਬੇਈਮਾਨੀ ਨਾ ਹੋਵੇ। ਧਰਮ ਚਾਹੀਦਾ ਪਰਿਵਾਰ ਵਿੱਚ, ਤਾਂ ਕਿ ਪਰਿਵਾਰ ਵਿੱਚ ਕਲਕਰੇਸ਼ ਨਾ ਹੋਵੇ ਅਤੇ ਰਿਸ਼ਤਿਆਂ ਦੇ ਦਰਾਣਾ ਨਾ ਪੈਣ। ਧਰਮ ਚਾਹੀਦਾ ਰਾਜਨੀਤੀ ਵਿੱਚ, ਤਾਂ ਕਿ ਰਾਜਨੀਤੀ ਵਿੱਚ ਖੋਆ ਖਾਈ ਨਾ ਹੋਵੇ, ਜੋ ਹੈ ਤਸ਼ੱਦਦ ਅਤੇ ਜ਼ੁਲਮ ਨਾ ਹੋਵੇ ਔਰ ਖੋਆ ਖਾਈ ਨਾ ਹੋਵੇ। ਹੁਣ ਤਾਂ ਕੀ ਹੈ, ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ, ਜੇਬ ਕਤਰਾ ਹੈ, ਅਤੇ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਿਨਿਸਟਰ ਹੈ, ਚੀਫ ਮਿਨਿਸਟਰ ਹੈ। ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋਹ ਲਵੇ, ਅਸੀਂ ਉਸ ਨੂੰ ਡਕੈਤ ਕਹਿੰਦੇ ਹਾਂ, ਚੋਰ ਕਹਿੰਦੇ ਹਾਂ। ਪਰ ਜੋ ਬੰਦਿਆਂ ਦੇ ਨਾਲ ਨਾਲ ਗਊਆਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਏ, ਉਹ ਮਿਨਿਸਟਰ ਹੁੰਦੇ ਨੇ, ਉਹ ਤਾਕਤਵਰ ਨੇ। ਹਾਲਾਤ ਇਹ ਨੇ, ਇੱਕ ਹਕੀਕਤ ਹੈ, ਇੱਕ ਸੱਚਾਈ ਹੈ। ਖੈਰ ਮੁਖਤਸਰ ਜੋ ਹੈ, ਮਹਿਰਸ ਕਰਾਂ, ਦੇਸ਼ ਧਾਰਮਿਕ ਸੀ, ਸਾਰੇ ਰਿਸ਼ੀ ਮੁਨੀ ਸੰਤ ਮਹਾਂਪੁਰਸ਼ ਇਸ ਦੇਸ਼ ਦੇ 'ਚ ਪੈਦਾ ਹੋਏ। ਇਸ ਦੇਸ਼ ਦੀ ਐਸੀ ਹਵਾ, ਐਸੀ ਫਿਜ਼ਾ, ਐਸੀ ਵਾਈਬ੍ਰੇਸ਼ਨ, ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ ਹੈ। ਉੱਥੇ ਸਾਇੰਟਿਸਟ ਪੈਦਾ ਹੁੰਦੇ ਨੇ, ਵਿਗਿਆਨਕ ਪੈਦਾ ਹੁੰਦੇ ਨੇ, ਦਾਰਸ਼ਨਿਕ ਪੈਦਾ ਹੁੰਦੇ ਨੇ, ਮਨੋਵਿਗਿਆਨਕ ਪੈਦਾ ਹੁੰਦੇ ਨੇ, ਸੰਤ ਨੇ। ਸੰਤ ਇਸ ਦੇਸ਼ ਨੇ ਪੈਦਾ ਕੀਤੇ, ਇਸ ਦੇਸ਼ ਦੀ ਫਿਜ਼ਾ, ਇਸ ਦੇਸ਼ ਦੇ ਹਾਲਾਤ, ਇਸ ਦੇਸ਼ ਦਾ ਵਾਤਾਵਰਨ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਗਮ ਚੇ ਬਾਸ਼ਦ ਚੀਜ਼ ਤਾਂ ਸ਼ਾਦੀ। ਗਮ ਕੀ ਹੈ, ਗਮ ਕਿਸ ਨੂੰ ਆਖੋਗੇ ਗਮ, ਔਰ ਸ਼ਾਦੀ ਕੀ ਹੈ, ਖੁਸ਼ੀ ਕੀ ਹੈ। ਸ਼ਾਦੀ ਦੇ ਅਰਥ ਆਨੰਦ ਕਾਰਜ ਵਿਵਾਹ ਨਹੀਂ ਹੈ, ਇਹ ਗੱਲ ਵੱਖਰੀ ਹੈ। ਸਾਡੇ ਦੇਸ਼ ਦੇ ਸ਼ਾਦੀ ਦੇ ਅਰਥ ਵਿਵਾਹ ਕਰਦੇ ਨੇ, ਇਹ ਲਫ਼ਜ਼ ਫਾਰਸੀ ਜ਼ਬਾਨ ਦਾ ਹੈ, ਇਰਾਨੀ ਭਾਸ਼ਾ ਦਾ ਲਫ਼ਜ਼ ਹੈ। ਈ ਦਿਲ ਸ਼ਾਦ ਅਸਤ, ਇਹ ਦਿਲ ਬੜਾ ਖੁਸ਼ ਹੈ, ਸ਼ਾਦ ਦਾ ਮਤਲਬ ਖੁਸ਼, ਸ਼ਾਦੀ ਦਾ ਮਤਲਬ ਖੁਸ਼ੀ, ਇਹ ਖਾਨਾ ਸ਼ਾਦੀ ਅਸਤ, ਇਸ ਘਰ ਦੇ ਵਿੱਚ ਖੁਸ਼ੀ ਹੈ। ਵਿਵਾਹ ਲਈ, ਆਨੰਦ ਕਾਰਜ ਲਈ ਉਹਨਾਂ ਕੋਲ ਦੂਜਾ ਇਸਲਾਮੀ ਸ਼ਬਦ ਹੈ ਨਿਕਾਹ, ਵੀ ਇਸ ਘਰ ਦੇ ਵਿੱਚ ਨਿਕਾਹ ਹੋ ਰਿਹਾ ਹੈ। ਨਿਕਾਹ ਤੋਂ ਮੁਰਾਦ ਲੈਂਦੇ ਨੇ ਵਿਵਾਹ ਹੋ ਰਿਹਾ ਹੈ, ਆਨੰਦ ਕਾਰਜ ਹੋ ਰਿਹਾ ਹੈ। ਸ਼ਾਦੀ ਲਫ਼ਜ਼ ਉਹ ਖੁਸ਼ੀ ਲਈ ਵਰਤਦੇ ਨੇ, ਪਰ ਸਾਡੇ ਦੇਸ਼ ਦੇ ਵਿੱਚ ਇਸ ਦੇ ਅਰਥ ਵਿਵਾਹ ਬਣ ਗਏ, ਨਿਕਾਹ ਬਣ ਗਏ, ਆਨੰਦ ਕਾਰਜ ਬਣ ਗਏ। ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਫ਼ਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ। ਗਮ ਚੇ ਬਾਸ਼ਦ ਗਮ ਕੀ ਹੈ, ਚੀਸਤ ਸ਼ਾਦੀ ਖੁਸ਼ੀ ਕੀ ਹੈ। ਅਤੇ ਅਸੀਂ ਪੁੱਛ ਸਕਦੇ ਹਾਂ ਭਾਈ ਨੰਦ ਲਾਲ ਕੋਲ, ਸਾਨੂੰ ਇਤਨਾ ਵੀ ਗਿਆਨ ਨਹੀਂ ਖੁਸ਼ੀ ਕੀ ਹੈ ਅਤੇ ਗਮ ਕੀ ਹੈ, ਯਕੀਨ ਜਾਣੋ ਨਹੀਂ ਪਤਾ। ਨਾ ਖੁਸ਼ੀ ਦੇ ਕਾਰਨਾਂ ਦਾ ਪਤਾ ਹੈ, ਨਾ ਗਮ ਦੇ ਕਾਰਨਾਂ ਦਾ ਪਤਾ ਹੈ, ਨਾ ਦੁੱਖਾਂ ਦੇ ਬੀਜ ਦਾ ਪਤਾ ਹੈ, ਨਾ ਸੁੱਖਾਂ ਦੇ ਮੂਲ ਦਾ ਪਤਾ ਹੈ, ਨਹੀਂ ਪਤਾ ਮਨੁੱਖ ਨੂੰ, ਇਹ ਹਕੀਕਤ ਹੈ। ਇਸੇ ਵਾਸਤੇ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਾਰੇ ਉੱਦਮ ਵਸੀਲੇ ਤੇ ਬੰਦਾ ਸੁੱਖ ਵਾਸਤੇ ਕਰਦਾ ਹੈ, ਪੱਲੇ ਸਿਵਾਏ ਦੁੱਖ ਦੇ ਹੋਰ ਕੁਛ ਨਹੀਂ ਪੈਂਦਾ। ਇਸਦਾ ਮਤਲਬ ਹੈ ਜਿਹੜਾ ਬੀਜ ਬੋ ਰਿਹਾ ਸੀ, ਸੋਚਦਾ ਸੀ ਇਸ 'ਚੋਂ ਸੁੱਖ ਨਿਕਲੇਗਾ, ਨਿਕਲਿਆ ਦੁੱਖ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਸੰਸਾਰ ਵਿੱਚ ਪਦਾਰਥਾਂ ਰਾਹੀਂ, ਪਰਿਵਾਰ ਰਾਹੀਂ, ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲੇਗਾ। ਨਹੀਂ ਤਾਂ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ, ਸਾਰੇ ਹੀ ਰੋ ਰਹੇ ਨੇ। ਪੁੱਤਰ ਮਿਲ ਗਿਆ, ਇੱਕ ਲੋੜਾਂ ਦੀ ਪੂਰਤੀ ਹੋ ਗਈ, ਇਹ ਸੁੱਖ ਨਹੀਂ ਮਿਲੇਗਾ। ਨਹੀਂ ਤਾਂ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਹੀ ਚਾਹੀਦੇ। ਪਤੀ ਮਿਲ ਗਿਆ, ਪਤਨੀ ਮਿਲ ਗਈ ਹੈ, ਜਾਇਜ਼ ਘਰਾਨਾ ਮਿਲ ਗਿਆ, ਲੋੜਾਂ ਦੀ ਪੂਰਤੀ ਹੋਈ ਹੈ, ਸੁੱਖ ਨਹੀਂ ਮਿਲਦਾ। ਨਹੀਂ ਤਾਂ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਨੇ। ਸਭ ਰੋਂਦੇ ਪਿੱਟਦੇ ਮਿਲਦੇ ਪੈਣ, ਸੁਖੀ ਤਾਂ ਇੱਕ ਵੀ ਨਹੀਂ ਮਿਲਦਾ। ਸੁੱਖ ਨਾ ਹੀ ਹਰ ਭਗਤ ਬਿਨਾਂ, ਮਨੁੱਖ ਨੂੰ ਨਹੀਂ ਪਤਾ ਨਾ ਸੁੱਖਾਂ ਦੇ ਮੂਲ ਦਾ, ਨਾ ਦੁੱਖਾਂ ਦੇ ਮੂਲ ਦਾ। ਗਮ ਚੇ ਬਾਸ਼ਦ ਗਮ ਕੀ ਹੈ, ਚੀਸਤ ਸ਼ਾਦੀ ਖੁਸ਼ੀ ਕੀ ਹੈ। ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ, ਲੱਗਦਾ ਇੰਝ ਹੈ ਉਹਨਾਂ ਨੂੰ ਵੀ ਪਤਾ ਸੀ ਆਮ ਬੰਦਿਆਂ ਦੇ ਕੋਲ ਸੁੱਖ ਦੁੱਖ ਦੇ ਜਿਹੜੇ ਬੀਜ ਨੇ ਗਲਤ ਨੇ, ਸੂਝ ਬੂਝ ਜਿਹੜੀ ਹੈ ਗਲਤ ਹੈ। ਗਮ ਚੇ ਬਾਸ਼ਦ ਗਫਲਤ ਅਜ਼ ਯਾਦ ਏ ਖੁਦਾ, ਪਰਮਾਤਮਾ ਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਚੀਸਤ ਸ਼ਾਦੀ ਖੁਸ਼ੀ ਕੀ ਹੈ, ਯਾਦ ਆਮ ਬਾ ਮੁੰਤਹਾ, ਉਹਨੂੰ ਯਾਦ ਕਰਨਾ ਹੀ ਖੁਸ਼ੀ ਹੈ, ਹੋਰ ਕੋਈ ਖੁਸ਼ੀ ਨਹੀਂ। ਅਗਰ ਪਰਮਾਤਮਾ ਦੀ ਯਾਦ ਨਹੀਂ ਤਾਂ ਚੰਗੇ ਪਰਿਵਾਰ ਦੇ ਹੁੰਦਿਆਂ ਵੀ ਮਨੁੱਖ ਰੋਂਦਾ ਰਹੇਗਾ। ਜੇਬ ਭਰੀ ਹੋਈ ਹੈ ਧਨ ਨਾਲ, ਪਦਾਰਥਾਂ ਨਾਲ ਘਰ ਭਰਿਆ ਹੋਇਆ, ਪੇਟ ਭਰਿਆ ਹੋਇਆ ਚੰਗੇ ਭੋਜਨ ਨਾਲ, ਮਾਣ ਮਰਿਆਦਾ ਵੀ ਸਭ ਕੁਛ ਹੈ, ਲੇਕਿਨ ਰੋਮ ਰੋਮ ਇਸਦਾ ਰੋਏਗਾ, ਤੜਪੇਗਾ, ਕਿਉਂਕਿ ਪਰਮਾਤਮਾ ਦੀ ਯਾਦ ਨੇ। ਔਰ ਜਿਤਨਾ ਜਗਤ ਇਸ ਨੂੰ ਕਹੇਗਾ ਬਹੁਤ ਵੱਡਾ ਮਨੁੱਖ ਹੈ, ਕਿਉਂਕਿ ਛੋਟੀ ਦਾ ਧਨਵਾਨ ਹੈ। ਮਹਾਰਾਜ ਕਹਿੰਦੇ ਨੇ ਬੜੇ ਬੜੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ, ਬੜੇ ਰੋਗੀ ਮਿਲਣਗੇ, ਬੜੇ ਦੁਖੀ ਮਿਲਣਗੇ, ਪਰੇਸ਼ਾਨ ਮਿਲਣਗੇ, ਬੇਜ਼ਾਰ ਮਿਲਣਗੇ। ਗਮ ਚੇ ਬਾਸ਼ਦ ਗਮ ਕੀ ਹੈ, ਪਰਮਾਤਮਾ ਨੂੰ ਭੁੱਲ ਜਾਣਾ। ਔਰ ਖੁਸ਼ੀ ਕੀ ਹੈ, ਚੀਸਤ ਸ਼ਾਦੀ ਯਾਦ ਆਉਂਦਾ ਮੁੰਤਹਾ, ਉਸ ਲਾ ਇੰਤਹਾ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ, ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ। ਔਰ ਇਹ ਕਿਤਨਾ ਕੁ ਵੱਡਾ ਦੁੱਖ ਹੈ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਪਰਮੇਸ਼ਰ ਤੇ ਬੋਲਿਆ ਵਿਆਪਨ ਸਭੇ ਰੋਗ। ਮੈਂ ਫਿਰ ਦੁਹਰਾਵਾਂ, ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁੱਲ ਸਕਦੇ। ਜਿਹਨੂੰ ਭੁੱਲ ਗਿਆ ਰਿਸ਼ਤਾ ਟੁੱਟਦਾ ਹੈ, ਜਿਸ ਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ। ਕੀਰਤਨ ਇੱਕ ਬਹਾਨਾ ਹੈ, ਕਥਾ ਇੱਕ ਬਹਾਨਾ ਹੈ, ਪਾਠ ਪੂਜਾ ਇੱਕ ਬਹਾਨਾ ਹੈ, ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ, ਵੀ ਕਿਸੇ ਬਹਾਨੇ ਨਾਲ ਉਸਦੀ ਯਾਦ ਚੱਲ ਪਵੇ। ਤੁਧ ਚਿਤ ਆਏ ਮਹਾਂ ਆਨੰਦ, ਤੇਰੀ ਯਾਦ ਮਹਾਂ ਆਨੰਦ ਹੈ, ਜਿਸ ਵਿਸਰੇ ਸੋ ਮਰ ਜਾਏ ਜੀ। ਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ, ਉਸਦੇ ਸਾਰੇ ਖੇੜੇ ਮਰ ਜਾਂਦੇ ਨੇ, ਉਸਦਾ ਸਾਰਾ ਹੀ ਸੁੱਖ ਮਰ ਜਾਂਦਾ। ਅਤੇ ਸੁੱਖ ਮਰ ਗਏ, ਖੇੜੇ ਮਰ ਗਏ, ਖੁਸ਼ੀਆਂ ਮਰ ਗਈਆਂ, ਅਤੇ ਰਿਹਾ ਕੀ ਫਿਰ ਮਨੁੱਖ ਕੋਲ? ਮਨੁੱਖ ਤਾਂ ਇੱਕ ਜੀਵਦੀ ਜਾਗਦੀ ਲਾਸ਼ ਹੋਵੇਗਾ, ਹੋਰ ਕੀ ਹੈ। ਕਈ ਮਨੁੱਖ ਗੁਸਾਖੀ ਮਾਫ ਮੈਂ ਦੇਖਦਾ ਬਸ ਸਰੀਰ ਨੂੰ ਢੋ ਰਹੇ ਨੇ ਜਿਵੇਂ ਆਪਣੀ ਲਾਸ਼ ਆਪ ਪੇ ਢੋਂਦੇ ਨੇ, ਕੁਛ ਵੀ ਨਹੀਂ। ਸੁੱਖ ਮਰ ਗਿਆ, ਚੈਨ ਮਰ ਗਿਆ, ਸਕੂਨ ਮਰ ਗਿਆ, ਸ਼ਾਂਤੀ ਨਹੀਂ ਹੈ, ਸੁੱਖ ਨਹੀਂ ਹੈ, ਰਸ ਨਹੀਂ ਹੈ, ਰਸ ਤੇ ਮਰ ਚੁੱਕਿਆ, ਸੁੱਖ ਤੇ ਮਰ ਚੁੱਕਿਆ, ਆਨੰਦ ਤੇ ਮਰ ਚੁੱਕਿਆ, ਸਕੂਨ ਮਰ ਗਿਆ, ਸ਼ਾਂਤੀ ਮਰ ਗਈ ਹੈ, ਕੁਛ ਵੀ ਨਹੀਂ। ਇਹ ਤੇ ਆਪਣੀ ਲਾਸ਼ ਆਪ ਪਿਆ ਢੋਂਦਾ ਹੈ। ਫਰਕ ਸਿਰਫ ਇਤਨਾ ਹੈ, ਕਿਸੇ ਇੱਕ ਦਿਨ ਚਾਰ ਮਨੁੱਖ ਦੀ ਅਰਥੀ ਚੁੱਕ ਕੇ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਾ ਦਿੰਦੇ ਨੇ, ਪਰ ਇਹ ਆਪਣੀ ਅਰਥੀ ਆਪ ਪਿਆ ਗਸੀਟਦਾ। ਦਿਸਦਾ ਹੈ ਜੀਵਦਾ ਜਾਗਦਾ ਪਿਆ, ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿੰਨੇ ਚਿਰ ਤੱਕ ਉਸਦੀ ਯਾਦ ਨਾ ਚੱਲੇ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀਓ। ਚੇਤੇ ਸ਼ਕਤੀ, ਯਾਦ ਸ਼ਕਤੀ, ਇੱਕ ਪ੍ਰਬਲ ਸ਼ਕਤੀ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀ ਹੈ। ਅਗਰ ਉਹ ਯਾਦ ਦਾ ਹਿੱਸਾ ਬਣੇ ਤਾਂ ਯਾਦ ਦਾ ਹਿੱਸਾ ਕਦੋਂ ਬਣੇਗਾ? ਜਦ ਸਮਝ ਦਾ ਹਿੱਸਾ ਬਣੇ, ਵਰਨਾ ਨਹੀਂ ਬਣੇਗਾ। ਰੋਜ਼ ਲੋਕ ਕੀਰਤਨ ਕਰਦੇ ਨੇ, ਸੁਣਦੇ ਨੇ, ਭੁੱਲ ਜਾਂਦੇ ਨੇ। ਕਥਾ ਕਰਦੇ ਨੇ, ਸੁਣਦੇ ਨੇ, ਭੁੱਲ ਜਾਂਦੇ ਨੇ। ਪਾਠ ਕਰਦੇ ਨੇ, ਗੁਰਦੁਆਰੇ ਆਉਂਦੇ ਨੇ, ਮੰਦਰ ਦੇ ਵਿੱਚ ਆਉਂਦੇ ਨੇ, ਭਗਵਾਨ ਤੇ ਭੁੱਲ ਜਾਂਦਾ। ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ, ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲਿਆ। ਕਾਰਨ, ਜਿੰਨੇ ਚਿਰ ਤੱਕ ਸਮਝ ਪ੍ਰਭਾਵਿਤ ਨਹੀਂ ਤੇ ਸਮਝ ਦੇ ਵਿੱਚ ਨਹੀਂ ਆਉਂਦਾ, ਉਹ ਯਾਦ ਦਾ ਹਿੱਸਾ ਨਹੀਂ ਬਣ ਸਕਦਾ। ਤੇ ਮੈਂ ਫਿਰ ਅਰਜ਼ ਕਰਦੇ ਹਾਂ, ਉਹ ਸਮਝ ਵਿੱਚ ਆ ਜਾਂਦਾ ਨਹੀਂ, ਸਮਝ ਸਮਝ ਕੇ ਇਹ ਸਮਝ ਆ ਜਾਂਦੀ ਹੈ, ਹੇ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ, ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ। ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ। ਏਥਨ ਦੀ ਗੱਲ ਹੈ, ਸਾਗਰ ਤੱਟ ਤੇ ਇੱਕ 5 ਸਾਲ ਸਾਡੇ 4 ਸਾਲ ਦਾ ਬੱਚਾ ਜ਼ਾਰੋ ਜ਼ਾਰ ਰੋ ਰਿਹਾ ਹੈ। ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਟਹਿਲਦਾ ਹੋਇਆ ਉੱਥੇ ਆਇਆ, ਦੇਖਦਾ ਬੱਚਾ ਰੋ ਰਿਹਾ ਹੈ, ਕੋਲ ਆਏ, ਸਿਰ ਤੇ ਹੱਥ ਰੱਖਿਆ, ਆਖਿਆ ਬੇਟੇ ਕਿਉਂ ਰੋ ਰਿਹਾ? ਉਹਦੇ ਹੱਥ ਵਿੱਚ ਪਿਆਲਾ ਸੀ, ਪਿਆਲਾ। ਕਹਿਣ ਲੱਗਾ, ਬਾਬਾ ਇਹ ਸਾਗਰ ਜਿਹੜਾ ਨਾ, ਮੈਂ ਪਿਆਲੇ 'ਚ ਭਰਨਾ ਚਾਹੁੰਦਾ, ਇਹ ਸਾਗਰ ਮੇਰੇ ਪਿਆਲੇ 'ਚ ਆਉਣਾ ਚਾਹੀਦਾ, ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ, ਇਹ ਸਾਗਰ ਮੇਰੇ ਪਿਆਲੇ 'ਚ ਨਹੀਂ ਆਉਂਦਾ। ਕਹਿੰਦੇ ਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ, ਰੋਣ ਲੱਗ ਪਿਆ। ਫਿਰ ਬੱਚਾ ਕਹਿਣ ਲੱਗਾ, ਬਾਬਾ ਤੂੰ ਤੇ ਸੰਤ ਹੈ, ਫਕੀਰ ਹੈ, ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ, ਤੇਰਾ ਪਿਆਲਾ ਕਿੱਥੇ ਹੈ? ਤੂੰ ਕਿਉਂ ਰੋਣ ਲੱਗ ਪਿਆ? ਤੇਰਾ ਪਿਆਲਾ ਕਿੱਥੇ ਹੈ? ਬੱਚੇ ਦੀ ਸਮਝ 'ਚ ਵੀ ਆ ਗਿਆ, ਰੋਣਾ ਸਮਝ ਦੇ ਚਾਹੁੰਦਾ, ਹਾਸਾ ਸਮਝ ਦੇ ਚਾਹੁੰਦਾ। ਮਨੁੱਖ ਜਨਮ ਤੋਂ ਜੋ ਲੈ ਕੇ ਆਉਂਦਾ ਸੰਸਾਰ ਵਿੱਚ, ਹਾਸਾ ਅਤੇ ਰੋਣਾ, ਬਾਕੀ ਭਾਸ਼ਾ ਮਾਂ ਤੋਂ ਸਿੱਖਦਾ, ਸਮਾਜ ਤੋਂ ਸਿੱਖਦਾ, ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ। ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸਦੀ ਗੋਦ ਵਿੱਚ ਹੈ, ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ, ਪੰਜਾਬੀ ਬੋਲੇਗਾ, ਬੰਗਾਲੀ ਨਹੀਂ ਬੋਲੇਗਾ। ਇੱਕ ਇਰਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ, ਯਕੀਨ ਜਾਣੋ ਪਰਸ਼ੀਅਨ ਨਹੀਂ ਬੋਲੇਗਾ, ਗੁਜਰਾਤੀ ਬੋਲੇਗਾ। ਇਹ ਬਾਅਦ ਵਿੱਚ ਮਿਲਦੀ ਹੈ ਭਾਸ਼ਾ, ਸਮਾਜ ਤੋਂ ਮਿਲਦੀ ਹੈ, ਸੰਸਕਾਰਾਂ ਦੇ ਉੱਤੇ ਹੱਸਣਾ ਅਤੇ ਰੋਣਾ ਹੈ। ਔਰ ਇਹ ਸਾਰੀ ਦੁਨੀਆ ਦਾ ਸਾਂਝਾ, ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਇਹ ਹਿੰਦੀ ਦੇ ਵਿੱਚ ਹੱਸਦਾ ਪਿਆ ਜਾਂ ਸਿੰਧੀ ਦੇ ਵਿੱਚ ਹੱਸਦਾ ਪਿਆ, ਇੰਗਲਿਸ਼ ਦੇ ਵਿੱਚ ਹੱਸ ਰਿਹਾ ਜਾਂ ਜਰਮਨ ਦੇ ਵਿੱਚ ਹੱਸ ਰਿਹਾ, ਪੰਜਾਬੀ ਦੇ ਵਿੱਚ ਹੱਸ ਰਿਹਾ ਜਾਂ ਬੰਗਾਲੀ ਦੇ ਵਿੱਚ ਹੱਸ ਰਿਹਾ, ਹਾਸਾ ਸਾਂਝਾ ਹੈ, ਸਾਰੀ ਦੁਨੀਆ ਦਾ ਸਾਂਝਾ, ਇਕਦਮ ਸਮਝ ਦੇ ਵਿੱਚ ਆ ਜਾਂਦਾ। ਰੋਣਾ ਵੀ ਸਾਂਝਾ ਹੈ, ਕੋਈ ਰੋ ਰਿਹਾ ਹੋਵੇ ਤਾਂ ਅਸੀਂ ਥੋੜ੍ਹੀ ਆਖਦੇ ਹਾਂ ਇਹ ਗੁਜਰਾਤੀ ਦੇ ਵਿੱਚ ਰੋ ਰਿਹਾ, ਮਰਾਠੀ ਦੇ ਵਿੱਚ ਰੋ ਰਿਹਾ, ਹਿੰਦੀ ਦੇ ਵਿੱਚ ਰੋ ਰਿਹਾ ਜਾਂ ਸੰਸਕ੍ਰਿਤ ਦੇ ਵਿੱਚ ਰੋ ਰਿਹਾ, ਇੰਗਲਿਸ਼ ਦੇ ਵਿੱਚ ਰੋ ਰਿਹਾ। ਰੋਣਾ ਇਕਦਮ ਸਮਝ ਦੇ ਚਾਹੁੰਦਾ, ਹਾਸਾ ਇਕਦਮ ਸਮਝ ਦੇ ਚਾਹੁੰਦਾ। ਬੱਚਾ ਵੀ ਸਮਝ ਗਿਆ, ਬਾਬਾ ਰੋ ਪਿਆ, ਫਕੀਰ ਤੇ ਰੋ ਰਿਹਾ, ਬਾਬਾ ਤੇਰਾ ਪਿਆਲਾ ਕਿੱਥੇ ਹੈ? ਮੇਰਾ ਪਿਆਲਾ ਵੀ ਮੇਰੇ ਕੋਲ ਹੈ, ਇਹ ਮੇਰੇ ਬੇਟੇ, ਤੂੰ ਸਾਗਰ ਨੂੰ ਪਿਆਲੇ 'ਚ ਭਰਨਾ ਚਾਹੁੰਦਾ, ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ, ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ, ਜਾਣਨਾ ਚਾਹੁੰਦਾ, ਪਰ ਤੈਥੋਂ ਮੈਨੂੰ ਸਿਕਸ਼ਾ ਮਿਲ ਗਈ ਹੈ, ਬੜਾ ਗਿਆਨ ਮਿਲ ਗਿਆ, ਸਾਗਰ ਪਿਆਲੇ 'ਚ ਨਹੀਂ ਆਵੇਗਾ, ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਵਿੱਚ ਨਹੀਂ ਆ ਸਕਦਾ। ਤਾਂ ਇੱਥੋਂ ਮੈਨੂੰ ਸਿਕਸ਼ਾ ਮਿਲ ਗਈ ਹੈ। ਸਾਗਰ ਪਿਆਲੇ ਦੇ ਵਿੱਚ ਨਹੀਂ ਆਵੇਗਾ। ਬੱਚੇ ਨੇ ਵੀ ਇਹ ਬੋਲ ਸੁਣ ਲਏ, ਸਾਗਰ ਪਿਆਲੇ ਦੇ ਵਿੱਚ ਨਹੀਂ ਆਵੇਗਾ। ਬਿਲਕੁਲ ਕੰਢੇ 'ਤੇ ਚਲਾ ਗਿਆ ਸਮੁੰਦਰ ਦੇ, ਔਰ ਪਿਆਲਾ ਸਮੁੰਦਰ ਦੇ ਸੁੱਟ ਦਿੱਤਾ। ਆਖਿਆ, ਇਹ ਸਾਗਰ ਜੇ ਤੂੰ ਮੇਰੇ ਪਿਆਲੇ 'ਚ ਨਹੀਂ ਆਉਂਦਾ ਤਾਂ ਚਲੋ ਨਾ ਸਹੀ, ਮੇਰਾ ਪਿਆਲਾ ਤਾਂ ਤੇਰੇ ਵਿੱਚ ਆ ਸਕਦਾ। ਕਹਿੰਦੇ ਨੇ ਇਹ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀ ਪੈ ਗਿਆ, ਸਜਦਾ ਕੀਤਾ ਹੈ। ਐ ਖੁਦਾ, ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ, ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੀਨ ਹੋ ਸਕਦਾ। ਸਮਝ ਆ ਗਈ ਮੈਨੂੰ, ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ, ਉਸਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ, ਅਤੇ ਜੇ ਮੈਂ ਜ਼ਿੱਦ ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ, ਮੇਰੇ ਕਮਰੇ 'ਚ ਮੇਰੇ ਨਾਲ ਬੈਠੇ, ਜ਼ਮੀਨ ਨਾਲੋਂ 1000 ਗੁਣਾ ਵੱਡਾ ਇਹ ਸੂਰਜ, ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ, ਤੇਰੇ ਕਮਰੇ 'ਚ ਥਾਂ ਮਿਲੇਗੀ, ਤੇਰੇ ਕੋਲ ਥਾਂ ਮਿਲੇਗੀ, ਪਰ ਆ ਸਕਦਾ, ਉਹਦੀ ਕਿਰਨ ਆ ਸਕਦੀ ਹੈ, ਉਹਦੀ ਰੋਸ਼ਨੀ ਆ ਸਕਦੀ ਹੈ, ਪਰਮਾਤਮਾ ਦੇ ਗੁਣ ਆ ਸਕਦੇ ਨੇ, ਪਰਮਾਤਮਾ ਦਾ ਆਨੰਦ ਆ ਸਕਦਾ ਹੈ, ਪਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਹੈ। ਤੂੰ ਸਮਰੱਥ ਵੜਾ ਮੇਰੀ ਮਤ ਥੋਰੇ ਰਾਮ। ਪਰ ਜੇ ਕਿਧਰੇ ਕਿਨਕਾ ਮਾਤਰ ਵੀ ਪ੍ਰਗਟ ਹੋ ਜਾਏ ਤਾਂ ਪਾਤਸ਼ਾਹ ਕਹਿੰਦੇ ਨੇ, ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਸਾਹਿਬ ਰਹਿਮਤ ਕਰਨ, ਈਸ਼ਵਰ ਤੁਹਾਡੀ ਯਾਦ ਦਾ ਹਿੱਸਾ ਬਣੇ, ਗੁਰੂ ਤੁਹਾਡੀ ਯਾਦ ਦਾ ਹਿੱਸਾ ਬਣੇ, ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ, ਤਾਂ ਕਿ ਕੀਤਾ ਹੋਇਆ ਇਹ ਉੱਦਮ ਉਪਰਾਲਾ ਸਫਲ ਹੋ ਸਕੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਸਾਰਿਆਂ ਦਾ ਵਾਰ ਵਾਰ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।